ಗೌರೀಸುತಾಯ ಗುಣನಾಥ ನಮೋ ನಮಸ್ತೆ. ಅಮೃತೌ ಚಿದಾಭಾಸ ಕಾಮ ಕ್ರೋಧಾದಿ ಕಾಸೂಚಾ ಸಂವ್ಯಾಪ್ಯ ವರ್ತತೆ ತಪ್ತೆ ಲೋಹೆ ಬನ್ನಿರ್ಜಥಾ ತಥಾ. ಬನ್ನಿರ್ಮಣಿ ಅಗ್ನಿ, ಜಿದ್ದಾ ಲೋಹೆ ದೇ ਵਿੱਚ ਇੱਕ ਲੋਹੇ ਦਾ ਗੋਲਾ ਜਿਹਾ ਐਡਾ ਉਹਨੂੰ ਅੱਗ ਵਿੱਚ ਰੱਖ ਦਿੱਤਾ, ਲਾਲ ਹੋ ਜਾਏਗਾ. ਉਹਨੂੰ ਕਿਸੇ ਕੱਪੜੇ ਤੇ ਰੱਖ ਦਿਓ, ਕਿਸੇ ਵਸਤੂ ਤੇ ਰੱਖ ਦਿਓ ਤੇ ਉਹਨੂੰ ਜਲਾ ਦੇਗਾ. ਕੀ ਕਹਿਣਗੇ? ਲੋਹੇ ਨੇ ਸਾੜਤੇ. ਏਦਾਂ ਹੀ ਕਹਿਣਗੇ ਨਾ ਅੱਗੇ? ਤੋਂ ਨਹੀਂ ਕਹਿਣਗੇ ਅੱਗ ਨੇ ਸਾੜਤਾ, ਲੋਹੇ ਨੇ ਸਾੜਤਾ, ਲੋਹਾ ਗੋਲਾ ਜਿਹਾ ਰੱਖਤਾ ਉਹਨੇ ਸਾੜਤਾ. ਅੱਗ ਜਿਹੜੀ ਆ ਲੋਹੇ ਦੇ ਨਾਲ ਇੱਕਮੇ ਕੋਈ, ਉਸ ਟਾਈਮ ਲੋਹਾ ਨੀ ਸਾੜ ਰਿਹਾ. ਸਾੜਤੇ ਸਾੜਨਾ ਕੰਮ ਅਗਨੀ ਦਾ ਹੈ, ਜਲਾਣਾ ਕੰਮ ਅਗਨੀ ਦਾ ਹੈ, ਲੋਹੇ ਦਾ ਕੰਮ ਜਲਾਣਾ ਨਹੀਂ ਹੈ. ਪਰ ਉਹ ਏਕਤਾ ਦੇ ਕਰਕੇ ਵਿਵਹਾਰ ਹੋ ਰਿਹਾ, ਲੋਹੇ ਨੇ ਜਲਾ ਦਿੱਤਾ. ਲੋਹੇ ਦਾ ਕੰਮ ਜਲਾਉਣਾ ਨਹੀਂ ਹੈ, ਜਲਾਉਣਾ ਕੰਮ ਅਗਨੀ ਦਾ ਹੀ ਹੈ. ਐਸੇ ਹੀ ਅੰਮ੍ਰਿਤੀ ਮੈਂ ਅਹਮ ਜਥਾ ਤਪਤੇ ਲੋਹੇ ਬਨਿਰ, ਜੈਸੇ ਤਪੇ ਹੋਏ ਲੋਹ ਪਿੰਡ ਮੇਂ ਅਗਨੀ ਸਭ ਔਰ ਸੇ ਵਿਆਪਤ ਹੋ ਕਰ ਸਥਿਤ ਹੋਤੀ ਹੈ, ਤਥਾ ਅੰਮ੍ਰਿਤੋ ਉਸੀ ਪ੍ਰਕਾਰ ਅਹਮਾਕਾਰ ਬਿਰਤੀ ਮੇਂ ਚਾ ਕਾਮ ਕ੍ਰੋਧ ਆਦਿ ਕਾਸੂ ਔਰ ਕਾਮ ਕ੍ਰੋਧ ਲੋਭ ਆਦਿਕ ਬਿਰਤੀਓ ਮੇਂ ਚਿਦਾਭਾਸ ਸੰਵਿਆਪ੍ਯ ਵਰਤਤੇ. ਚਿਦਾਭਾਸ ਸਮਯਕ ਪ੍ਰਕਾਰ ਸੇ ਵਿਆਪਤ ਹੋ ਕਰ ਸਥਿਤ ਹੋਤਾ ਹੈ. ਸਮਯਕ ਮਨੇ ਅੱਛੀ ਪ੍ਰਕਾਰ ਸੇ, ਠੀਕ ਪ੍ਰਕਾਰ ਸੇ, ਜੈਸੇ ਅਗਨੀ ਉਹਦੇ ਵਿੱਚ ਚਾਰੋਂ ਔਰ ਵਿਆਪਤ ਹੋ ਜਾਂਦੀ ਹੈ, ਇੱਕਮਿਕ ਹੋ ਜਾਂਦੀ ਹੈ. ਐਸੇ ਅਹਮਾਕਾਰ ਬਿਰਤੀ ਕਿਹੜੀ? ਕਾਮ ਕ੍ਰੋਧ ਲੋਭ ਆਦਿ ਜਿਤਨੀਆਂ ਵੀ ਬਿਰਤੀਆਂ ਹੈ, ਇਹਨਾਂ ਦੇ ਵਿੱਚ ਜਿਹੜਾ ਕੌਣ? ਚਿਦਾਭਾਸ ਹੈ ਸੰਵਿਆਪਿਆ, ਠੀਕ ਪ੍ਰਕਾਰ ਸੇ ਵਿਆਪਤ ਹੋ ਕੇ ਅਗਨੀ ਦੀ ਤਰ੍ਹਾਂ ਰਹਿੰਦਾ. ਅਹਮਾਕਾਰ ਬਿਰਤੀ, ਮੈਂ ਕ੍ਰੋਧੀ ਹੋ ਗਿਆ, ਮੈਂ ਲੋਭੀ, ਜੋ ਵੀ ਹੈ ਸਾਰੇ ਕਾਮ ਕ੍ਰੋਧ ਲੋਭ ਬਾਕੀ ਵੀ ਲੈ ਲੈਣਾ ਆਦਿ ਤੋਂ. ਔਰ ਅਹਮ ਮੈਂ ਹੂੰ ਇਤਿਆਦਿ ਬਿਰਤੀ ਚਿਦਾਭਾਸ ਕਰਕੇ ਪ੍ਰਕਾਸ਼ ਹੈ. ਇਸ ਬਾਤ ਕੋ ਦ੍ਰਿਸ਼ਟਾਂਤ ਦੁਆਰਾ ਸਪਸ਼ਟ ਕਰਕੇ ਕਹਤੇ ਹੈ. ਅਹਮ੍ਰਿਤੀ ਮੈਂ ਹੂੰ, ਦੇਖ ਲੋ ਅਹਮਣੇ ਮੈਂ ਹੂੰ. ਸਵਮਾਤ੍ਰਮ ਭਾਸੇਤ ਤਪਤਮ ਲੋਹਮ ਨਾਨਯਤ ਕਦਾਚਨ ਏਵ ਮਾ ਭਾਸ ਸਹਿਤਾ ਬ੍ਰਿਤਿਆ ਸਵਸਵ ਭਾਸਿਕਾ. ਤਪਤਮ ਲੋਹਮ ਸਵਮਾਤ੍ਰਮ ਭਾਸੇਤ, ਜੈਸੇ ਤਪਾ ਹੁਆ ਲੋਹ ਪਿੰਡ ਕੇਵਲ ਆਪਣੇ ਆਪ ਕੋ ਹੀ ਪ੍ਰਕਾਸ਼ ਕਰਤਾ ਹੈ. ਉਹ ਆਪਣੇ ਆਪ ਨੂੰ ਪ੍ਰਕਾਸ਼ ਕਰ ਰਿਹਾ, ਦੂਸਰੇ ਨੂੰ ਨਹੀਂ ਕਰ ਸਕਦਾ. ਬਸ ਉਹ ਉਹਦੇ ਤੋਂ ਦੂਸਰੀ ਵਸਤੂ ਕੋਈ ਪ੍ਰਕਾਸ਼ਿਤ ਨਹੀਂ ਹੋ ਰਹੀ. ਠੀਕ ਹੈ. ਅਨਿਯਤ ਕਦਾਚਨ ਨਾ, ਦੂਸਰੇ ਕੋ ਕਭੀ ਵੀ ਨਹੀਂ ਪ੍ਰਕਾਸ਼ਿਤ ਕਰਤਾ ਹੈ. ਏਵਮ ਆਭਾਸ ਸਹਿਤਾ ਵ੍ਰਿਤਿਆ, ਉਸੀ ਪ੍ਰਕਾਰ ਚਿਦਾਭਾਸ ਸਹਿਤ ਵ੍ਰਿਤੀਆਂ ਸਵਸਵਭਾਸਿਕਾ ਆਪਣੇ ਆਪਣੇ ਕੋ ਪ੍ਰਕਾਸ਼ਿਤ ਕਰਨ ਵਾਲੀ ਹੈ. ਹਾਲੀ ਆਪਣੇ ਆਪਣੇ ਕੋ ਪ੍ਰਕਾਸ਼ਿਤ ਕਰਤੀ ਬਿਰਤੀ, ਦੂਸਰੇ ਨੂੰ ਨਹੀਂ ਕਰ ਸਕਦੀ. ਕਾਮ ਵਾਲੀ ਬਿਰਤੀ ਆ ਗਈ ਤੇ ਕਾਮ ਵਾਲੀ ਬਿਰਤੀ ਨੂੰ ਪ੍ਰਕਾਸ਼ਿਤ ਕਰਤਾ. ਕ੍ਰੋਧ ਵਾਲੀ ਆ ਗਈ, ਕ੍ਰੋਧ ਵਾਲੀ ਬਿਰਤੀ ਨੂੰ ਪ੍ਰਕਾਸ਼ਿਤ ਕਰਤਾ. ਕ੍ਰੋਧ ਵਾਲੀ ਬਿਰਤੀ ਕਾਮ ਵਾਲੀ ਬਿਰਤੀ ਨੂੰ ਨਹੀਂ ਪ੍ਰਕਾਸ਼ਿਤ ਕਰ ਸਕਦੀ. ਲੋਭ ਵਾਲੀ ਬਿਰਤੀ ਕ੍ਰੋਧ ਵਾਲੀ ਬਿਰਤੀ ਨੂੰ ਨਹੀਂ ਪ੍ਰਕਾਸ਼ਿਤ ਕਰ ਸਕਦੀ. ਉਹ ਤਾਂ ਆਪ ਹੀ ਜੜ ਹੈ. ਇੱਕ ਲੋਹ ਪਿੰਡ ਦਾ ਪਿਆ ਗਰਮ ਅਗਨੀ ਉਹਦੇ ਵਿੱਚ ਹੈ, ਲਾਲ ਰੰਗ ਉਹਦਾ. ਉਹ ਦੂਸਰਾ ਲੋਹ ਪਿੰਡ ਠੰਡਾ ਉਹਦੇ ਲਾਗੇ ਰੱਖ ਦੋ, ਉਹਨੂੰ ਥੋੜੀ ਪ੍ਰਕਾਸ਼ਿਤ ਕਰਦੇ. ਐਸੇ ਹੀ ਚਿਦਾਭਾਸ ਵੀ ਐਸੇ ਹੀ ਹੈ, ਮਤਲਬ ਜੜ ਹੈ. ਚਿਦਾਭਾਸ ਦਾ ਅਗਨੀ ਉਹ ਜਿਹੜਾ ਲੋਹ ਪਿੰਡ ਬਣੇ ਗੋਲ, लोह पिंड मैंने लोहे का टुकड़ा जेड़ा है जैसे वो अग्नि जलाना ओदा धर्म नहीं है, जलाना धर्म अग्नि का ही है, ऐसे ही प्रकाश करना चिदाभास का धर्म नहीं है, प्रकाश करना आत्मा का धर्म है। ऐसे लग रहा भी लोहे ने साड़ दिता, लग नहीं रहा, एकमेक होया पिया है, लग रहा है लोहे ने साड़ता, ऐसे ही वो लग रहा है भी चेतन की तरह है, चेतन नहीं है, इहदा वास चेतन की तरह है, चेतन नहीं है, पर वो लग रहा चेतन है, बस प्रतीत हो रहा, प्रतीति मात्र है। मरुमरीच का जल जेड़ा है वो की वो प्यास बुझा देगा? बस दिखाई दे रहा, प्रतीति मात्र है, जल जुल नहीं है। इस प्रकार चिदाभास का प्रतिपादन करके आगे कुटस्थ के स्वरूप का निरूपण करने के लिए उसे के उपयोगी व्यक्ति के अभाव का अवसर अर्थात स्थल प्रदर्शन करते हैं। प्रधान जी की गल चुप चुप क्रमादि विच्छेद्या विच्छेद्या जायन्ते वृत्योखिलाः सर्वः अपि विलीयन्ते सुषुप्ति मूर्छा समाधिषु। देख लो सुषुप्ति मूर्छा समाधिषु में या पर या पे
सुषुप्ति में मोक्षु में समाधि में,
हाँ तीनों में लगेगा। हम देख लो तुम थोड़ा थोड़ा संस्कृत का भी ज्ञान नाल नाल कराई जाने हैं ना, छू मैंने में या पर या पे। चलो अखिला वृत्तिया अखिल अखिल भारतीय संत समाज ऐसे कह देंगे ना, अखिल मैंने संपूर्ण, अखिल ब्रह्मांड संपूर्ण ब्रह्मांड में अखिल वृत्तिया संपूर्ण बुद्धि वृत्तियां जागृत स्वप्न अवस्था में कर्माद विशिद्या विशिद्या जायन्ते, कर्म से पृथक पृथक उत्पन्न होती है। कर्माद माने नंबर वाली, पृथक पृथक माने अलग अलग, स्वापि और सब ही वृत्तियां सुषुप्ति मूर्छा समाधि सु सुषुप्ति मूर्छा और समाधि में विलीयन्ते लीन हो जाती है, सारिया वृत्तियां सुषुप्ति में भी लीन हो जाएगी। मूर्छित कोई व्यक्ति हो गया चोट लगने के कारण या कोई बहुत दुखमयी घटना सुन ली तो उदना भी मूर्छित हो जाता, उदो भी वृत्तियां लीन हो जाएगी। और समाधि जी तो फिर कहना ही क्या,
दो अवस्था तो रहनी है
ना, सुषुप्ति च भी
वृत्तियां
सुषुप्ति च भी लीन हो जाती है ना, हाँ हाँ, और जागृत ना काम करो तो फिर कर नहीं कर रहे। यही सा भजन करण का सिमरन करण का तात्पर्य की है, ये बिरतियां जागृत में भी ना काम करना, पता और की जागृत भी जो इन्हें ना काम किया तो गल बनूगी। समाधि आदि स्थल में वृत्ति का विलय विशेष होवे, परंतु इसमें कुटस्थ का अनुभव कैसे होता है? इस प्रकार की शंका के उत्तर में कहते हैं कि वृत्तियों के भाव का साक्षी रूप से ही कुटस्थ अनुभव में आता है। की क्या इन्होंने इन्होंने क्या वृत्तियां लीन हो गया मान लो समाधि अवस्था के, तो कुटस्थ का कितना पता चलेगा, आत्मा का कितना पता चलेगा? हाँ वो कह रहे हैं उन्हें की उत्तर दिता, आंदे वो जेड़ा साक्षी है वही तो दसूगा, जेड़ा दस रहा वही तो साक्षी है, वही तो दसूगा भी कुछ वृत्तियां लाए होंगी, देखो वृत्ति कुटस्थी तो दसूगा भी हम मन जेड़ा काम नहीं कर रहा, हम बुद्धि काम नहीं कर रही, वो है अपना स्वरूप, बस कहते नित अपरोक्ष है, कहते नित अपरोक्ष है, नित दर्शन बस थोड़ा जा गौर नहीं करते, थोड़ी जी गौर करो, वाल ध्यान दो तो प्रत्यक्ष हो जाएगा। उसी क्षण अनुभव करना कैसी स्थिति है, अजय वृद्धि कोई उठी नहीं है, गाढ़ निंद्रा चो जगे वृद्धि को उठी नहीं है जी, वो कड़ी अवस्था है। वो अवस्था का अनुभव करोगे तो आत्म का जी वृत्ति है वो ही असली वृत्ति है। बाद च कहती है ना एकदम नहीं, जग गया ना जदों बिरतियां बिरती को उठी नहीं है उसी समय, जदों पता हूं मैं नींद टूट गई है बिरती कोई दूसरी उठी नहीं उस समय की गल, उस घंटा दो घंटा जितना भी है फिर तो हो फिर तो टाइम की होया फिर टाइम यही है ना, संदयो खिल वृत्ति नाम भाव चा भाव भाषिता निर्विकारेण जेना सौ कुटस्थ कुटस्थ इति चौच्यते। अखिल वृत्ति नाम संधया संपूर्ण वृत्तियों के संधियां, संधियां मैंने जोड़, जो एक वृत्ति उत्पन्न हुई वो नष्ट होगी दूसरी उत्पन्न नहीं हुई वो जोड़ है संधि, वो भी वही चीज है। अब गल करद्या आप गल अपनी पूर्णी कर ली, पूर्ण कर ली तो फिर दूसरा संकल्प नहीं उठा, वो भी वही चीज है। हाँ अभावश्चा जेन निर्विकारेण और उसके अभाव वे सब जिस निर्विकार चेतन से अवभासिता प्रकाशित होते हैं, असो कुटस्थ इति चा उच्यते, वह चेतन कुटस्थ है इस प्रकार कहा जाता है जिस जिस दिन आर सारे अभावों का ज्ञान हो जाता है, वृत्ति उठी नहीं उठी उन्होंने कहते कुटस्थ, वो जिन्हें जिड़ा जान रहा उन्होंने भी, जिन्हें स्वप्न का भी ज्ञान किया जागृत का भी ज्ञान कर रहा है सुषुप्ति का भी, वो कुटस्थ है। इस प्रकार कहा जाता है अर्थात उसी को कुटस्थ जानना चाहिए, पूर्वोक्त ग्रंथ से सिद्ध प्रयोजन को अग्रम श्लोक में कहते हैं, घटो द्विगुण चैतन्यम जथा बाह्य तथा अंतरे वृत्त्यव्यापी तत्र तत्र वैशाद्यम सन्निधो अधिकम। बाह्य घटे जथा बाह्य स्थित शरीर के से बाहर स्थित घट में जैसे द्विगुण चेतनम घट मात्र का प्रकाशक चिदाभास और घट की ज्ञातता का प्रकाशक ब्रह्म चैतन दो चैतन है। घड़े नु जानने वास्ते कितने कितने चेतन हो गए,
है
हाँ मैं जानता घड़ा
वो
ब्रह्म चेतन, ये दो प्रकार के ज्ञान है, आप घड़े नु जानने इतों तक सीमित हो जाने, आ वस्तु मैं जानना आज मैं देखी है वो गूढ़ तक गंभीरता गहराई तक नहीं जाते प्रधान जी, तथा अंतरे उसी प्रकार देह के भीतर वृत्तिषु अपि बुद्धि वृत्तियों में भी दो चेतन कुटस्थ चेतन और वृत्ति का प्रकाशक चिदाभास है, तथा जिस कारण से द्विगुण चेतन है इसलिए संधितः वैशेद्यम संधि की अपेक्षा वृत्तियों में स्पष्टता अधिकम अधिक देखने में आती है, उसकी स्पष्टता वृत्तियों के संधि में अधिक देखने में आंदी है के भी कुटस्थ की है? जैसे घटादियों में ज्ञातता और अज्ञातता का अवभासक ब्रह्म चेतन है, उसी प्रकार वृत्तियों में भी ज्ञातता और अज्ञातता का अवभासक रूप में कुटस्थ चेतन को अंगीकार करना चाहिए, ऐसी शंका हो सकती है। उसका उत्तर देने के लिए कहते हैं कि वृत्ति में ज्ञातता अज्ञातता होती ही नहीं, वृत्ति में ज्ञातता और अज्ञातता होती ही नहीं। ये तो वृत्ति बन गई तो ज्ञातता अज्ञातता की होगी, इसलिए ज्ञातता और अज्ञातता के वास्तविक रूप से अनंतर विषय में कुटस्थ को मानना इष्ट नहीं हो सकता। शंकावादी ने शंका उठाई तो उन्होंने उत्तर भी देता होगा ना। ज्ञातता ज्ञातते नास तो घटवद वृत्तिषु क्वचित स्वस्य स्वेन गृहीतत्वात् अभिश्चा ज्ञान न शानयात्। कह रहे हैं घटवत घट की न्यायी, अर्थात जैसे घट में ज्ञातता ज्ञाता होती है, उसी प्रकार वृत्तिषु क्वचित वृत्तियों में कहीं पर भी ज्ञातता अज्ञातता नास्ता, ज्ञातता और अज्ञातता नहीं होती है। स्वस्य क्योंकि वृत्ति स्वप्रकाश रूप होने से अर्थात चिदाभास सहित होने के कारण अपने आप को प्रकाश करती है। वृत्ति जी है स्वयं तो जड़ है, पर चिदाभास होंगे तो फिर ज्ञातता ज्ञाता कितों आ जाऊगी, इस वास्ते ज्ञातता
प्रकाश करते
हाँ ता तो प्रकाश करता है, तो प्रकाश नहीं कर सकता, उन्हें आवरण भंग कर देना बस। आ लो जी पदार्थ फिर ये अच्छा है बुरा है ठीक है नहीं ठीक है छोटा है बड़ा, फिर बुद्धि का कम शुरू हो जाता। स्वे ना वृत्ति को अपने आप को गृहितत्वात विषय नहीं करती, अतएव ज्ञान द्वारा व्याप्त न होने से ज्ञातता नहीं चाहता भी, और अपनी उत्पत्ति मात्र से वृत्ति अज्ञान 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 नाशात स्व विषयक अज्ञान को निवृत्त कर डालती है, इसलिए अज्ञान द्वारा व्याप्त न होने से वृत्तियों में ज्ञातता भी नहीं है, क्योंकि वृत्ति में जानने वाला चिदाभास है प्रकाश करने वाला, तो उच्च अज्ञातता कितना आ जाएगी, ज्ञातता ता है क्योंकि प्रकाश रूप है। कुटस्थ और चिदाभास दोनों में ही अवभासकपना अर्थात चित्तपना समान ही है, फिर एक को कुटस्थ दूसरे को कुटस्थ एक को कुटस्थ दूसरे को अकुटस्थ मानना किम कारण से है, किम मैंने किस किम मैंने किस कारण से। ऐसी शंका का उत्तर देते हैं कि चिदाभास का जन्म और नाश का अनुभव होता है, इसलिए चिदाभास अकुटस्थ है और दूसरे का अविकारी होने से कोई प्रमाण नहीं, इसलिए वह अकुटस्थ है। चिदाभास का नाश हो जाएगा, विकारी है, कभी नहीं, इसी वास्ते में कहते अकुटस्थ। अकुटस्थ मैंने जो कुटस्थ नहीं है
वो सदा
एक रस है, ये जरा कुटस्थ है चिदाभास दे अभाव नु भी जानदा, जो नहीं हुंदा उदों भी जानदा, जो हुंदा उदों भी जानदा, चिदाभास नु नहीं जानदा,
वो वेखे ओदा
नजर वो नजर ना आवे बहुत है बड़ा। ये पंक्ति इत्थे लगदी है कि वो जड़ा अंदर बैठा है कुटस्थ वो देखे वो नजर ना आवे, ते वो आप नजर नहीं किसी नजरी नहीं आ रहा, आप सारे ने देख रहा वो, पर उनू कोई नहीं देख सकता। बहुवचन इदा ला लो जीव बहुत है, ऐ ला लो जा बिरतियां बहुत है, शरीर
अपने
इसलिए वो क्या है ਉਹ ਆਪ ਤੇ ਸਾਰਿਆਂ ਨੂੰ ਜਾਣਦਾ ਹੈ ਪਰ ਉਹਨੂੰ ਕੋਈ ਨਹੀਂ ਜਾਣ ਸਕਦਾ। ਹੁਣ ਜੇ ਉਹਨੂੰ ਕਹੋ ਮੈਂ ਉਹਨੂੰ ਜਾਣਨਾ ਤੇ ਮੈਂ ਤਾਂ ਜਾਣਨਾ, ਜਿਹਨੂੰ ਜਾਣਨਾ ਉਹ ਤਾਂ ਮੈਂ ਹੀ ਹੂੰ ਤੇ ਮੈਂ ਕੀ ਜਾਣੂਗਾ, ਜਿਹਨੇ ਜਾਣਨਾ ਉਹ ਤਾਂ ਮੈਂ ਹੀ ਹੂੰ। ਦੇਗੁਣ ਇਹੀ ਹੈ ਨਾ, ਸਲੋਕ ਹੀ ਚਲੇਗਾ ਨਾ, ਦੇਗੁਣੀ ਕ੍ਰਿਤ ਚੈਤਨਯ ਜਨਮ ਨਾਸ਼ ਅਨੁਭੂਤੀ ਤਹ ਅਕੁਟਸਥਮ ਤਦਨਯਤੁ ਕੁਟਸਥ ਮਾ ਵਿਕਾਰਤਾ। ਦਿਵਗੁਣੀ ਕ੍ਰਿਤ ਚੇਤਨ੍ਯ ਚਿਦਾਭਾਸ ਮੇ ਜਨਮ ਨਾਸ਼ ਅਨੁਭੂਤੀ ਤਹ ਉਤਪੱਤੀ ਔਰ ਵਿਨਾਸ਼ ਕਾ ਅਨੁਭਵ ਹੋਤਾ ਹੈ। ਚਿਦਾਭਾਸ ਕਦੀ ਹੈ ਕਦੀ ਨਹੀਂ ਹੈ, ਜਨਮ ਹੋ ਗਿਆ ਕਦੀ ਨਾਸ਼ ਹੋ ਗਿਆ, ਐਸਾ ਅਨੁਭਵ ਹੋਤਾ ਹੈ। ਇਸ ਲਈ ਤਦ ਅਕੁਟਸਥਮ ਵਹਿ ਚਿਦਾਭਾਸ ਕੁਟਸ ਸੇ ਭਿੰਨ ਵਿਕਾਰੀ ਹੈ, ਅਨਯਤੁ ਅਵਿਕਾਰਿਤਾ ਚਿਦਾਭਾਸ ਸੇ ਭਿੰਨ ਬ੍ਰਹਮ ਚੇਤਨ ਤੋਂ ਨਿਰਵਿਕਾਰ ਹੋਣੇ ਸੇ ਕੁਟਸਥਮ ਕੁਟਸਥ ਕਿਹਾ ਜਾਤਾ ਹੈ, ਕਿਉਂਕਿ ਕੁਟਸਥ ਕੇ ਵਿਕਾਰੀ ਹੋਣੇ ਮੇ ਕੋਈ ਪ੍ਰਮਾਣ ਨਹੀਂ ਹੈ। ਕੁਟਸਥ ਵਿਕਾਰੀ ਹੈ ਇਹ 'ਚ ਕੋਈ ਪ੍ਰਮਾਣ ਦੱਸੋ। ਕੁਟਸਥ ਕਿਹਨੂੰ ਕਹਿੰਦੇ ਆ, ਲੁਹਾਰ ਦੀ ਐਰਨ ਨੂੰ ਹੈ ਨਾ, ਉਹਦੇ ਤੇ ਕਿੰਨੇ ਹੈ ਉਹ ਤਬਦੀਲੀ, ਕਿੰਨੇ ਉੱਤੇ ਹਜ਼ਾਰ ਹਜ਼ਾਰਾਂ ਹਜ਼ਾਰ ਬਣ ਜਾਂਦੇ, ਪਰ ਉਹ 'ਚ ਉਹ ਜਿਉਂਦੀ ਕਿਉਂ, ਉਹ 'ਚ ਕੋਈ ਪਰਿਵਰਤਨ ਨਹੀਂ ਆਇਆ। ਕੂਟ ਮੈਨੇ ਮਾਇਆ ਵੀ ਹੁੰਦਾ। ਜਿਹਦਾ ਭਾਸ ਅਤਿਰਿਕਤ ਕੁਟਸਥ ਕੋ ਅੰਗੀਕਾਰ ਕਰਨਾ ਆਪ ਕੀ ਨਵੀਨ ਕਲਪਨਾ ਮਾਤਰ ਹੈ, ਐਸੀ ਸ਼ੰਕਾ ਨਹੀਂ ਕਰਨੀ ਚਾਹੀਏ, ਕਿਉਂਕਿ ਆਚਾਰਿਓ ਨੇ ਕੁਟਸਥ ਕਾ ਪ੍ਰਤਿਪਾਦਨ ਕੀਆ। ਇਸ ਅਰਥ ਕੋ ਅਗਰਮ ਸਲੋਕ ਮੇ ਕਹਿਤੇ ਹੈ, ਅੰਦਰ ਚਿਦਾਭਾਸ ਨੂੰ ਕਿਉਂ ਮੰਨਦੇ ਜੇ, ਔਰ ਦੂਸਰੇ ਨੂੰ ਮੰਨ ਲਓ ਬਿੰਬ ਪ੍ਰਤੀਬਿੰਬਵਾਦ, ਤਿੰਨ ਵਾਦ ਹੈ ਨਾ, ਬਿੰਬ ਪ੍ਰਤੀਬਿੰਬਵਾਦ ਔਰ ਆਭਾਸਵਾਦ ਔਰ ਅਵਸ਼ੇਦਵਾਦ। ਤੂੰ ਕਹਿ ਰਹੇ ਆਭਾਸਵਾਦ ਕਿਉਂ ਮੰਨਦੇ ਜੇ, ਕਿਹੜਾ ਮੰਨ ਲਓ, ਦੂਸਰਾ ਮੰਨ ਲਓ ਬਿੰਬ ਪ੍ਰਤੀਬਿੰਬਵਾਦ, ਕੁਟਸਥ ਨੂੰ ਕਿਉਂ, ਉਹਨੂੰ ਕਿਉਂ ਮੰਨਣ ਦਾ ਚਿਦਾਭਾਸ। ਅੰਤਕਰਨ ਤਦ ਬ੍ਰਿਤੀ ਸਾਕਸ਼ੀ ਤਿਆਦਾ ਵਾ ਨੇਕ ਦਾ ਕੁਟਸਥ ਏਵ ਸਰਵਤਰ ਪੂਰਵਚਾਰਿਯ ਵਿਨਿਸ਼ਚਿਤ। ਪੂਰਵ ਆਚਾਰਿਯ ਵਿਨਿਸ਼ਚਿਤ, ਪੂਰਵ ਆਚਾਰਿਯ ਪਹਿਲੇ ਜਿਹੜੇ ਆਚਾਰਿਯ ਆਇਆ ਉਹਨਾਂ ਨੇ ਨਿਰਣੇ ਕਰਕੇ ਦੱਸਿਆ। ਅੰਤਕਰਨ ਤਦ ਬ੍ਰਿਤੀ ਸਾਕਸ਼ੀ, ਅੰਤਕਰਨ ਔਰ ਅੰਤਕਰਨ ਕੀ ਬ੍ਰਿਤੀ ਕਾ ਸਾਕਸ਼ੀ ਇਤਿਆਦਿ ਅਨੇਕ ਦਾ ਇਤਿਆਦਿ ਸ਼ਲੋਕੋ ਸੇ ਅਨੇਕ ਪ੍ਰਕਾਰ ਸੇ ਪੂਰਵਚਾਰਿਯ ਹੀ ਸਰਵਤਰ ਪ੍ਰਚੀਨ ਆਚਾਰਿਯ ਨੇ ਸਭ ਜਗ੍ਹਾ ਕੁਟਸਥ ਏਵ ਵਿਨਿਸ਼ਚਿਤ, ਕੁਟਸਥ ਚੇਤਨ ਕਾ ਹੀ ਨਿਰਣੇ ਕੀਆ ਹੈ। ਪਹਿਲੇ ਜਿਹੜੇ ਆਚਾਰਿਯ ਹੋ ਗਏ, ਕੁਟਸਥ ਅਤਿਰਿਕਤ ਚਿਦਾਭਾਸ ਕਾ ਵੀ ਆਚਾਰਿਯ ਨੇ ਵਰਣਨ ਕੀਆ ਹੈ। ਜੈ ਵਾਰਤਾ ਆਗੇ ਕੇ ਸ਼ਲੋਕ ਮੇ ਕਹਿਤੇ ਹੈ, ਅਕੁਟਸਥ ਕਾ ਵੀ ਕੀਆ ਹੈ ਔਰ ਕਿਹਦਾ, ਚਿਦਾਭਾਸ ਕਾ ਵੀ ਕੀ ਹੈ। ਚਿਦਾਭਾਸ ਦਾ ਅਰਥ ਕੀ ਹੁੰਦਾ,
ਜੀਵ ਮਨ ਸਭ ਚੇਤਨ ਦਾ,
ਹਾਂ ਉਹ ਜੀਵ ਬਣੀ ਬੈਠਾ। ਅਸਲੀ ਫਿਰ ਕੀ ਹੋਇਆ, ਜੀਵ ਨਾਮ ਦੀ ਚੀਜ਼ ਹੈ ਕੋਈ, ਜੀਵ ਨਾਮ ਦੀ ਚੀਜ਼ ਨੀ, ਜਦੋਂ ਚਿਦਾਭਾਸ ਜਿਹੜਾ ਮਿੱਥਿਆ ਹੈ ਤੇ ਜੀਵ ਕੈਸੇ ਹੋ ਗਿਆ, ਤੇ ਆਪਾਂ ਜੀਵ ਬਣੀ ਬੈਠੇ ਹਾਂ, ਮੈਂ ਜੀਵ ਹਾਂ। ਬਸ ਉਹੀ ਚੀਜ਼ ਹੈ, ਮਨ ਤਾਂ ਕਰ ਲਈ ਮੇਰਾ ਹੈ, ਮੈਂ ਮੰਨ ਲਿਆ ਹੈ ਨਹੀਂ ਹੈ। ਜਿੱਦਾਂ ਬੱਚਿਆਂ ਨੂੰ ਕੋਈ ਕਹਿਣ ਨਾ ਸਕੂਲ ਚ, ਮੰਨ ਲਓ ਤੇਰੇ ਪਾਸ 100 ਰੁਪਿਆ ਹੈ, ਤੂੰ 50 ਇਹਨੂੰ ਦੇ ਤੇ, ਤੇਰੇ ਪਾਸ ਕੀ ਬਚਿਆ, ਹੁੰਦਾ ਕੀ ਉੱਥੇ, ਨਾ 100 ਨਾ 50, ਮੰਨ ਲਿਆ ਬਸ ਇਹੀ, ਆਪਾਂ ਮੰਨ ਲਿਆ ਇਹਨੂੰ, ਆਪਣਾ ਸਰੀਰ ਮੰਨ ਲਿਆ, ਹਾਂ ਹੈ ਹੀ ਮਨਮਈ ਆ, ਹਾਂ ਸੁਪਨੇ ਪਿਆ ਬਿਖਾਰੀ, ਇਹ ਕਥਾ ਨੀ ਆਉਂਦੀ, ਉਹ ਗੁਰਬਾਣੀ ਹੈ, ਨਰਪਤੀ ਸਿੰਘਾਸਨ ਸੋਇਆ ਸੁਪਨੇ ਪਿਆ ਬਿਖਾਰੀ, ਵਿਸ਼ਰਿਤ ਰਾਜ ਬਹੁਤ ਦੁੱਖ ਪਾਇਆ, ਸੋਗਤ ਪਈ ਹਮਾਰੀ, ਉਹ ਗੱਲ ਸਾਡੀ ਆ, ਸਾਡੇ ਕੋਲ ਕਿਹੜਾ ਆਨੰਦ ਦਾ ਖਜ਼ਾਨਾ ਹੈ, ਅਸੀਂ ਤੇ ਬਣੀ ਕੀ ਬੈਠੇ ਦੁਖੀ, ਜੈਸੇ ਰਾਜਾ ਸੀ ਧਨ ਦੇ ਖਜ਼ਾਨੇ ਭਰੇ ਪਏ ਆ ਤੇ ਉਹ ਸੁਪਨੇ ਚ ਭਿਖਾਰੀ ਬਣ ਗਿਆ, ਵੀਖ ਮੰਗਣ ਡਿਆ, ਦੁਖੀ ਹੋ ਰਿਹਾ,
ਭਿਖਾਰੀ
ਹੋ ਗਿਆ, ਮੰਨ ਲਿਆ ਖਜ਼ਾਨੇ ਭਰੇ ਪਏ ਆ, ਅੱਗੇ ਅਸੀਂ ਜੀਵ ਮੰਨ ਲਿਆ ਆਪਣੇ ਆਪ ਨੂੰ ਦੁਖੀ ਹੋ ਰਹੇ ਆ, ਆਨੰਦ ਦਾ ਖਜ਼ਾਨਾ ਭਰਿਆ। ਚਲੋ ਆਤਮਾ ਭਾਸ ਚਾ ਚੈਵਮ ਮੁਖਾ ਅਭਾਸ ਆਸਰਿਆ ਜਥਾ ਗਮਯੰਤੇ ਸ਼ਾਸਤਰ ਯੁਕਤੀ ਵਿਆਮ ਮਿਥਿਆਵਾਸ ਮਿਥਿਆਵਾਸ ਚ ਵਰਣਿਤ। ਮੁਖਾ ਭਾਸ ਆਸਰਿਆ ਮੁਖ ਬਿੰਬ ਅਭਾਸ ਅਰਥਾਤ ਮੁਖ ਕਾ ਪ੍ਰਤੀਬਿੰਬ ਔਰ ਆਸਰਿਆ ਅਰਥਾਤ ਦਰਪਣ ਆਦਿ ਜਥਾ ਜੈਸੇ ਜੇ ਦੋ ਤੀਨੋ ਪ੍ਰਤਿਅਕਸ਼ ਪ੍ਰਮਾਣ ਮੇ ਗਿਆਤ ਹੋਤੇ ਹੈ। ਕਿਹੜੇ ਕਿਹੜੇ? ਔਰ ਪਰਛਾਈ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ, ਜਿਹੜਾ ਬਿੰਬ ਪ੍ਰਤੀਬਿੰਬ ਔਰ ਦਰਪਣ ਤਿੰਨੋ ਹੀ। ਏਵਮ ਆਤਮ ਅਭਾਸ ਆਸਰਿਆ ਚ ਉਸੀ ਪ੍ਰਕਾਰ ਕੁਟਸਥ ਆਤਮਾ ਚਿਦਾਭਾਸ ਔਰ ਆਸਰੇ ਅੰਤਾਕਰਨ ਇਤਿਆਦਿ ਵੀ ਸ਼ਾਸਤਰ ਯੁਗਤੀ ਵਿਆਮ ਗਮੇ ਸ਼ਾਸਤਰ ਪ੍ਰਮਾਣ ਸੇ ਤਥਾ ਯੁਗਤੀ ਸੇ ਗਿਆਤ ਹੋਤੇ ਹੈ। ਜੈਸੇ ਸ਼ੀਸ਼ਾ ਸ਼ੀਸ਼ੇ ਦੇ ਆਪਣਾ ਇਹ ਮੁੱਖ ਸ਼ੀਸ਼ੇ ਦੇ ਵਿੱਚ ਮੁੱਖ ਤਿੰਨੋਂ ਦਿਖਾਈ ਦਿੰਦੇ ਆ, ਐਸੇ ਹੀ ਕਿਹੜਾ ਇੱਥੇ ਵੀ ਤਿੰਨੋਂ ਦਿਖਾਈ ਦੇ ਰਿਹਾ, ਕਿਹੜਾ?
ਕੁਟਸਥ
ਕੁਟਸਥ ਆਤਮਾ ਚਿਦਾਭਾਸ ਚਿਦਾਭਾਸ ਦਾ ਆਸਰਾ ਅੰਤਕਰਨ ਨਾ, ਕੁਟਸਥ ਆਤਮਾ ਇੱਕੋ ਹੀ ਆ, ਕੁਟਸਥ ਆਤਮਾ ਇੱਕ ਕਹਿ ਲਓ, ਚਿਦਾਭਾਸ ਕੁਟਸਥ ਆਤਮਾ ਇੱਕ, ਚਿਦਾਭਾਸ ਔਰ ਅੰਤਕਰਨ, ਅੰਤਕਰਨ ਚ ਪੈ ਰਿਹਾ, ਅੰਤਕਰਨ ਸ਼ੀਸ਼ੇ ਦਾ ਕੰਮ ਕਰ ਰਿਹਾ, ਚਿਦਾਭਾਸ ਪ੍ਰਤੀਬਿੰਬ ਹੈ, ਬਿੰਬ ਹੈ ਆਤਮਾ ਜਾਂ ਕੁਟਸਥ, ਇਹ ਤਿੰਨ ਹੋ ਗਏ। ਇਤਿ ਆਭਾਸ ਚਾ, ਇਸ ਲਈ ਆਭਾਸ ਕਾ ਵੀ ਵਰਣਿਤ ਆਚਾਰਿਆ ਨੇ ਅਵਸ਼ਯ ਵਰਣਨ ਕੀਆ ਹੈ, ਐਸਾ ਮਾਨਣਾ ਚਾਹੀਏ। ਸ਼ਾਸਤਰ ਮਨਸਾ ਸਾਕਸ਼ੀ ਬੁੱਧੇ ਸਾਕਸ਼ੀ ਇਤਿਆਦਿ ਸ਼ਾਸਤਰ ਕੁਟਸਥ ਕਾ ਪ੍ਰਤੀਪਾਦਕ ਹੈ। ਕੀ ਕਹਿ ਰਿਹਾ? ਸਾਕਸ਼ੀ ਮਨਸਾ ਸਾਕਸ਼ੀ ਬੁੱਧੇ, ਸਾਕਸ਼ੀ ਬੁੱਧੀ ਨਾਲ ਮੰਨ ਲਿਆ ਹੈ ਨਾ ਸ਼ਾਸਤਰ ਨੇ, ਮਨ ਜਿਹੜਾ ਹੈ ਮਨਸਾ ਮਨ ਕੇ ਦੁਆਰਾ ਆਪਣਾ ਕਲਪਨਾ ਕਰ ਲਈ ਹੈ, ਕਹਿੰਦੀ ਸ਼ਾਸਤਰ ਕੁਟਸਥ ਕਾ ਪ੍ਰਤੀਪਾਦਕ ਹੈ। ਦੇਖ ਲਓ ਠੀਕ ਹੈ, ਰੂਪਮ ਰੂਪਮ ਪ੍ਰਤੀਰੂਪੋ ਬਗੂਵਾ ਇਤਿਆਦਿ ਸ਼ਾਸਤਰ ਚਿਦਾਭਾਸ ਕਾ ਪ੍ਰਤੀਪਾਦਕ ਹੈ। ਰੂਪਮ ਰੂਪਮ ਪ੍ਰਤੀਰੂਪਮ, ਜਿਹਦਾ ਹੁਣ ਦਿਨੇ ਦਿਨੇ ਪ੍ਰਤੀ ਦਿਨੇ ਇਹ ਸਮਾਸ ਹੋ ਜਾਂਦਾ ਹੈ, ਇਹ ਸਮਾਸ ਦੱਸਿਆ ਨਾ ਕਰਕੇ, ਦਿਨੇ ਦਿਨੇ ਪ੍ਰਤੀ ਦਿਨੇ ਹਰ ਰੋਜ਼, ਹਰ ਰੋਜ਼ ਕਹਿਣਾ ਰੋਜ਼ ਰੋਜ਼ ਖਾਂਦੇ ਹਾਂ ਆਪਾਂ, ਰੋਜ਼ ਰੋਜ਼ ਖਾਂਦੇ ਹਾਂ, ਜਾਂ ਸਿੱਧਾ ਹੀ ਕਹਿ ਦਿਓ ਪ੍ਰਤੀ ਦਿਨ ਖਾਂਦੇ ਹਾਂ, ਦਿਨੇ ਦਿਨੇ ਪ੍ਰਤੀ ਦਿਨੇ, ਐਸੇ ਹੀ ਹੈ ਰੂਪਮ ਰੂਪਮ ਪ੍ਰਤੀ ਰੂਪਮ, ਹਰ ਇੱਕ ਰੂਪ ਦੇ ਵਿੱਚ ਸ਼ਾਸਤਰ ਚਿਦਾਭਾਸ ਕਾ ਪ੍ਰਤੀਪਾਦਕ ਹੈ। ਤਥਾ ਜੁਗਤੀ ਵਿਕਾਰਿਤਵ ਅਵਿਕਾਰਤਵ ਆਦਿਕ ਜੁਗਤੀ ਪੂਰਵ ਚਾ, ਪੂਰਵ ਹੀ 24 ਸ਼ਲੋਕ ਮੇ ਕਹੀ ਗਈ ਹੈ, ਪਹਿਲਾਂ ਦੱਸਿਆ ਹੈ। ਅਬ ਚਿਦਾਭਾਸ ਕੋ ਮਾਨੇ ਬਿਨਾ ਹੀ ਵਿਵਹਾਰ ਚੱਲ ਸਕਤਾ ਹੈ, ਇਸ ਲਈ ਚਿਦਾਭਾਸ ਕਾ ਮਾਨਣਾ ਵਿਅਰਥ ਹੈ, ਇਸ ਪ੍ਰਕਾਰ ਅਪੇਕਸ਼ਾ ਕਰਦੇ ਹੈ। ਕਹਿੰਦੇ ਚਿਦਾਭਾਸ ਨੂੰ ਤੁਸੀਂ ਮੰਨਦੇ ਜੇ ਤੇ ਚਿਦਾਭਾਸ ਨੂੰ ਨਾ ਮੰਨੋ ਤਾਂ ਵੀ ਤਾਂ ਵਿਵਹਾਰ ਹੋ ਸਕਦਾ ਹੈ, ਕੀ ਮੰਨੋ ਬਿੰਬ ਪ੍ਰਤੀਬਿੰਬਵਾਦ ਮੰਨੋ, ਚਿਦਾਭਾਸ ਨੂੰ ਕਿਉਂ ਮੰਨਣਾ? ਪਰ ਚਿਦਾਭਾਸ ਨੂੰ ਮੰਨ, ਦੇਖੋ ਉਹ ਕੀ ਕਹਿ ਰਿਹਾ, ਸਭ ਜਗ੍ਹਾ ਕਹਿੰਦੇ ਮਿੱਥਿਆ ਹੀ ਆ ਚਿਦਾਭਾਸ ਮਿੱਥਿਆ, ਇਹ ਹੁਣ ਜਿਹੜੇ ਬਿੰਬ ਪ੍ਰਤੀਬਿੰਬਵਾਦ ਇਹ ਕੀ ਕਹਿ ਰਹੇ ਆ, ਇਹ ਕਹਿ ਰਹੇ ਦੇਖੋ ਇਹ ਦਰਪਣ ਹੈ, ਸ਼ੀਸ਼ਾ ਹੈ, ਤੇ ਮੁੱਖ ਤੇ ਆਪਣੀ ਜਗ੍ਹਾ ਹੀ ਹੈ, ਮੁੱਖ ਤੇ ਨੀ ਇੱਥੋਂ ਗਰਦਨ ਨਾਲ ਲੱਥ ਕੇ ਤੇ ਉਹਦੇ ਵਿੱਚ ਚਲਾ ਗਿਆ, ਤੇ ਪਰ ਦਿਖਾਈ ਦੇ ਰਿਹਾ ਸ਼ੀਸ਼ੇ ਵਿੱਚ। ਹੁਣ ਮੰਨ ਲਓ ਸ਼ੀਸ਼ਾ ਏਡਾ ਕਾ ਹੈ ਤੇ ਮੁੱਖ ਸਾਡਾ ਕਿੱਡਾ ਹੈ, ਏਡਾ ਜਿਹੜਾ ਮੁੱਖ ਆ ਉਹਦੇ ਵਿੱਚ ਦਿਖਾਈ ਦੇਗਾ, ਤੇ ਫਿਰ ਮੁੱਖ ਦਾ ਆਕਾਰ ਬੜਾ ਹੈ, ਸ਼ੀਸ਼ੇ ਦਾ ਆਕਾਰ ਛੋਟਾ ਹੈ, ਤੇ ਉਹਦੇ ਵਿੱਚ ਕਿੱਦਾਂ ਆ ਗਿਆ? ਮੰਨ ਲਓ ਸ਼ੀਸ਼ਾ 1 ਫੁੱਟ ਦਾ ਹੈ, ਪੂਰੇ ਗਾਓਂ ਦੀ ਤਸਵੀਰ ਲੈ ਲਏਗਾ, ਇੰਨਾ ਗਾਓਂ ਉਹਦੇ ਵਿੱਚ ਆ ਸਕਦਾ? ਤੇ ਫਿਰ ਹੁੰਦਾ ਕੀ ਹੈ? ਉਹਦੇ ਹੁੰਦਾ ਏਦਾਂ, ਜਦੋਂ ਤੁਸੀਂ ਸ਼ੀਸ਼ਾ ਦੇਖਦੇ ਜੇ, ਅੰਤਾਕਰਨ ਕੀ ਬਿਰਤੀ ਨੇਤਰ ਦੁਆਰਾ ਨਿਕਲੀ ਸ਼ੀਸ਼ੇ ਤੱਕ ਗਈ, ਉਹ ਸ਼ੀਸ਼ਾ ਇਤਨਾ ਸਵੱਛ ਹੈ, ਉਹਨੂੰ ਪਾਰ ਨਹੀਂ ਕਰ ਸਕਦੀ। ਸੀਤਾ ਸ਼ੀਸ਼ਾ ਇਤਨਾ ਅਸਵੱਛ ਹੈ, ਉਹਦੇ ਪਿੱਛੇ ਲਗਾ ਹੁੰਦਾ ਕੁਛ, ਉਹਨੂੰ ਬਿਰਤੀ ਪਾਰ ਨਾ ਜਾਵੇ, ਉਹਦੇ ਪਿੱਛੇ ਲਗਾ ਦਿੰਦੇ ਆ ਕੁਛ, ਪਤਾ ਨਹੀਂ ਕੀ
ਲਗਾਉਂਦੇ,
ਤੋ ਬਿਰਤੀ ਪਾਰ ਨਹੀਂ ਕਰ ਸਕਦੀ ਉਹਨੂੰ। ਤੇ ਬਿਰਤੀ ਕੀ ਕਰਦੀ ਆ, ਅੰਤਕਰਨ ਦੀ ਬਿਰਤੀ ਨੇਤਰ ਦੁਆਰਾ ਨਿਕਲੀ, ਸ਼ੀਸ਼ੇ ਤੱਕ ਪਹੁੰਚੀ ਤੇ ਫੱਟ ਮੁੜ ਕੇ ਮੁੱਖ ਨੂੰ ਦੇਖਦੀ ਆ, ਤੇ ਸਾਨੂੰ ਬਣਾਤੀ ਹੋ ਜਾਂਦੀ ਵੀ ਸ਼ੀਸ਼ੇ ਚ ਮੁੱਖ ਹੈ, ਸ਼ੀਸ਼ੇ ਚ ਨਹੀਂ ਹੈ। ਦੇਖ ਲਓ, ਬਿਰਤੀ ਪਾਰ ਨਹੀਂ ਗਈ ਤੇ ਬਿਰਤੀ ਰੁਕ ਗਈ, ਬਿਰਤੀ ਰੁਕ ਗਈ ਤੇ ਬਿਰਤੀ ਫਿਰ ਕੀ ਕਰਦੀ ਆ, ਜਿਹੜਾ ਮੁੱਖ ਆ ਸ਼ੀਸ਼ੇ ਚ ਨਹੀਂ ਗਿਆ, ਉਹ ਬਿਰਤੀ ਉੱਥੋਂ ਨਿਕਲ ਕੇ ਸ਼ੀਸ਼ੇ ਨੂੰ, ਸ਼ੀਸ਼ੇ ਚੋਂ ਨਿਕਲ ਕੇ ਫੱਟ ਲੌਟ ਕੇ ਮੁੱਖ ਨੂੰ ਦੇਖ ਰਹੀ ਆ। ਉਹ ਕਹਿੰਦੇ ਜੇ ਉਲਟਾ ਹੋਵੇ, ਜੇ ਉਦਾਂ ਦੇਖਦੀ ਹੋਵੇ ਤੇ ਫਿਰ ਸਿੱਧਾ ਦੇਖਣਾ ਚਾਹੀਦਾ, ਜੈਸੇ ਸੂਰਜ ਦਾ ਪਰਛਾਵਾਂ ਪੈ ਰਿਹਾ, ਬੰਦਾ ਇੱਧਰ ਖੜਾ ਤੇ ਉਹਦਾ ਪਰਛਾਵਾਂ ਪੈ ਰਿਹਾ, ਉਹ ਜਿੱਧਰ ਨੂੰ ਉਹਦਾ ਮੂੰਹ ਹੋਊਗਾ ਉੱਧਰ ਨੂੰ ਉੱਧਰ ਨੂੰ ਦਿਖਾਏਗਾ, ਜਿੱਧਰ ਨੂੰ ਉਹਦਾ ਸੱਜਾ ਹੱਥ ਦਿਖਾਏਗਾ, ਖੱਬਾ ਹੱਥ ਖੱਬਾ ਦਿਖਾਏਗਾ, ਇੱਧਰ ਉਲਟਾ ਦੇਖਦਾ ਸ਼ੀਸ਼ੇ 'ਚ, ਤੇ ਫਿਰ ਉਲਟਾ ਕਿਉਂ ਦੇਖਦਾ, ਉਹ ਬਿਰਤੀ ਉਸ ਉਲਟੀ ਦੇਖ ਰਹੀ ਆ,
ਹਾਂ
ਤਾਂ ਉਲਟਾ ਦੇਖੀ, ਤਾਂ ਉਲਟਾ ਦੇਖਦਾ ਉਹ। ਤਾਂ ਉਲਟਾ ਦੇਖਦਾ ਬਿਰਤੀ, ਬਿਰਤੀ ਜਿਹੜੀ ਉਲਟ ਕੇ ਆ ਰਹੀ ਆ, ਹਾਂ ਅਸੀਂ ਲਾਈਟ ਚੱਲ ਰਹੀ ਉਹਦੇ ਚ ਪਰਛਾਵਾਂ ਆਏਗਾ, ਅਸੀਂ ਠੀਕ ਦੇਖੇਗਾ, ਜੇ ਐਨ ਮੂੰਹ ਕਰਕੇ ਖੜੇ ਆ, ਇੱਧਰੋਂ ਪਰਛਾਵਾਂ ਪੈ ਰਿਹਾ ਤੇ ਇੱਧਰ ਨੂੰ ਮੂੰਹ ਦਿਖਾਈ ਦੇਗਾ, ਔਰ ਸ਼ੀਸ਼ੇ ਚੋਂ ਉਲਟਾ ਦਿਖਾਈ ਦੇਗਾ, ਸੱਜਾ ਹੱਥ ਇੱਧਰ ਦਿਖਾਈ, ਇਹਨੂੰ ਹਿਲਾਓਗੇ ਤੇ ਲੱਗੇਗਾ ਮੈਂ ਖੱਬਾ ਹਿਲਾ ਰਿਹਾ, ਤੇ ਲੱਗੇਗਾ ਸੱਜੇ ਹਿਲ ਰਿਹਾ, ਉਧਰੋਂ ਉਲਟਾ ਦਿਖਾਈ ਦੇ ਰਿਹਾ, ਕਿਉਂਕਿ ਬਿਲਟੀ ਬਿਰਤੀ ਉਲਟੀ ਦਿਖਾਈ ਦੇ ਰਹੀ ਹੈ, ਉਲਟਾ ਦੇਖ ਰਹੀ ਹੈ ਨਾ, ਇਸ ਲਈ ਭ੍ਰਾਂਤੀ ਹੋ ਜਾਂਦੀ ਹੈ। ਇਹੀ ਉਹ ਕਹਿ ਰਿਹਾ ਵੀ ਚਿਦਾਭਾਸ ਨੂੰ ਕਾਹਨੂੰ ਮੰਨਦੇ, ਏਦਾਂ ਹੀ ਵਿਵਹਾਰ ਹੋ ਸਕਦਾ ਹੈ। ਬੁੱਧਿਆ ਵਿਛਿੰਨ ਕੁਤਸਥੋ ਲੋਕਾਂਤਰ ਗਮਾ ਗਮਉ ਕਰਤੁਮ ਸ਼ਕਤੋ ਘਟਾਕਾਸ਼ ਇਵ ਅਭਾਸੇ ਨਾ ਕਿਮ ਵਦ। ਬੁੱਧਿਆ ਵਿਛਿੰਨ ਕੁਤਸਥਾ ਅਧਿਸ਼ਠਾਨ ਚੇਤਨ ਮੇ ਕਲਪਿਤ, ਬੁੱਧੀ ਦੁਆਰਾ ਵਿਛਿੰਨ ਕੁਟਸਥ ਚੇਤਨ ਹੀ ਘਟਾਕਾਸ਼ ਇਵ, ਘਟਾ ਘਟ ਦੁਆਰਾ ਆਕਾਸ਼ ਕੀ ਨਿਆਈ ਲੋਕਾਂਤਰ ਗਮਾ ਗਮਉ, ਬੁੱਧੀ ਦੁਆਰਾ ਸਵਰਗ ਆਦਿ ਲੋਕਾਂਤਰ ਮੇ ਗਮਨ ਔਰ ਪੁਨਃ ਇਸ ਲੋਕ ਮੇ ਆਗਮਨ ਕਰਤੁਮ ਸ਼ਕਤਾ, ਕਰਨੇ ਕੋ ਸਮਰੱਥ ਹੈ ਅਭਾਸੇ ਨਾ ਕਿਮ। ਫਿਰ ਪ੍ਰਿਥਕ ਪ੍ਰਿਥਕ ਚਿਦਾਭਾਸ ਮਾਨਣੇ ਸੇ ਕਿਆ ਪ੍ਰਯੋਜਨ ਹੈ ਵੱਧ ਕਹੋ, ਅਰਥਾਤ ਚਿਦਾਭਾਸ ਮਾਨਣਾ ਨਿਸ਼ਫਲ ਹੈ। ਉਹ ਕਹਿ ਰਹੇ ਜਦੋਂ ਇੱਦਾਂ ਹੀ ਗਮਨਾ ਗਮਨ ਹੋ ਜਾਏਗਾ, ਜਿਹੜਾ ਪਾਪ ਪੁੰਨ ਕੀਤੇ ਆ ਕਿਸੇ ਘਟਾਕਾਸ਼ ਕੀ ਤਰ੍ਹਾਂ, ਤੇ ਚਿਦਾਭਾਸ ਕਹਿੰਦੇ ਮੰਨਣ ਡੇ ਜੀ, ਜਿਸ ਘਟਾਕਾਸ਼ ਦਾ ਕੀ ਦ੍ਰਿਸ਼ਟਾਂਤ ਦਿੱਤਾ, ਘੜਾ ਇੱਥੇ ਪਿਆ, ਠੀਕ ਹੈ, ਉਹਦੇ ਵਿੱਚ ਆਕਾਸ਼ ਹੈ, ਇੱਥੋਂ ਘੜੇ ਨੂੰ ਚੱਕ ਕੇ ਲੈ ਗਏ ਗੇਟ ਤੋਂ ਬਾਹਰ, ਤੇ ਉਹ ਜਿਹੜਾ ਘੜੇ ਦੇ ਵਿੱਚ ਆਕਾਸ਼ ਸੀ ਉਹ ਹੀ ਆ, ਉਹ ਤਾਂ ਨਹੀਂ ਗਿਆ ਨਾ, ਕਿਹੜਾ ਗਿਆ ਫਿਰ, ਤੇ ਫਿਰ ਉਹਦੇ ਵਿੱਚ ਕਿਉਂ ਦਿਖਾਈ ਦੇ ਰਿਹਾ, ਉਹ ਤਾਂ ਵਿਆਪਕ ਨਹੀਂ ਹੈ, ਉਹ ਤਾਂ ਘਟ ਅਵਛਿੰਨ ਹੋ ਗਿਆ, ਘਟ ਵੀ ਅਵਛਿੰਨ ਆਕਾਸ਼, ਉਹ ਉਪਾਧੀ ਕਰਕੇ ਪ੍ਰਤੀਤ ਹੋ ਰਿਹਾ, ਆਕਾਸ਼ ਇਤਨਾ ਸੂਕਸ਼ਮ ਹੈ ਉਹਨੂੰ ਰੋਕ ਨਹੀਂ ਸਕਦਾ ਕੋਈ, ਸੂਕਸ਼ਮ ਬਸਤੀ ਦਾ ਸਥੂਲ ਵਸਤੂ ਅਵਰੋਧ ਨਹੀਂ ਕਰ ਸਕਦੀ, ਸੂਕਸ਼ਮ ਵਸਤੂ ਜਿਹੜੀ ਹੈ ਉਹਦਾ ਅਵਰੋਧ ਸਥੂਲ ਵਸਤੂ ਨਹੀਂ ਕਰ ਸਕਦੀ, ਇਹ ਸਥੂਲ ਵਸਤੂ ਦਾ ਅਵਰੋਧ ਕਰੇਗਾ, ਉਹ ਉਸ ਤੋਂ ਵੀ ਸੂਕਸ਼ਮ ਹੈ, ਆਕਾਸ਼ ਤੋਂ ਉਹ ਕਿੱਦਾਂ ਉਹਨੂੰ ਕਿੱਦਾਂ ਰੋਕ ਲੂਗਾ, ਤੇ ਜਿਹੜਾ ਤੁਸੀਂ ਦੇਖੋ ਤੁਸੀਂ ਕਰਾਈ ਕਰਦੇ ਜੀ ਇੱਟਾਂ ਦੀ, ਇੱਟਾਂ ਨੂੰ ਜਦੋਂ ਆਪਾਂ ਤੁਸੀਂ ਗੁਰਦੁਆਰੇ 'ਚ ਲੱਗੇ ਸੇਵਾਦਾਰ, ਉਹਨਾਂ ਨੂੰ ਪਹਿਲਾਂ ਭਿਉਂਦੇ ਨੀ, ਭਿਉਂਦੇ ਜੇ, ਕਿਉਂ ਭਿਉਂਦੇ ਜੀ, ਛਿੱਲੀਆਂ ਹੋ ਗਈਆਂ ਇਸੇ ਵਾਸਤੇ ਨਾ, ਵੀ ਉਹ ਤਾਰ ਹੋ ਜਾਣ, ਸੀਮਿੰਟ ਠੀਕ ਸੇ ਪਕੜਨ, ਹੈ ਨਾ, ਤੇ ਸੀਮਿੰਟ ਦੀ ਜਿਹੜੀ ਨਵੀਂ ਉਹ ਨਾ ਝੂਸ ਲੈਣ ਕਿਤੇ, ਤੇ ਉਹ ਪਾਣੀ ਉਹਨਾਂ 'ਚ ਗਿਆ ਕਿੱਦਾਂ ਚੱਲ ਗਿਆ, ਫਿਰ ਉਹਨਾਂ 'ਚ ਮਸਾਮ ਸੀਗੇ ਤਾਂ ਹੀ ਗਿਆ, ਆਕਾਸ਼ ਹੈਗਾ ਸੀ ਤਾਂ ਹੀ ਗਿਆ, ਤੇ ਆਕਾਸ਼ ਨੂੰ ਕਿੰਨੇ ਰੋਕ ਲਿਆ, ਤੁਹਾਡੇ ਸਰੀਰ 'ਚੋਂ ਤੁਸੀਂ ਪਾਣੀ ਪੀ ਲਓ ਤੇ ਧੁੱਪੇ ਬੈਠੇ ਹੋ ਜਾਂ ਜ਼ੋਰ ਦਾ ਕੰਮ ਕਰੋ ਜਾਂ ਕੁਛ ਵੀ ਕਰੋ, ਪਸੀਨਾ ਨਿਕਲਦਾ, ਕਿੱਥੋਂ ਨਿਕਲਦਾ ਫਿਰ?
ਆਕਾਸ਼
ਹੈ ਨਾ, ਰੋਮ ਰੋਮ ਚ। ਤੇ ਫਿਰ ਇਹ ਜਿਹੜਾ ਸਰੀਰ ਹੈ ਇਹ ਆਕਾਸ਼ ਨੂੰ ਰੋਕ ਸਕਦਾ? ਤੇ ਘੜਾ ਵੀ ਨੀ ਰੋਕ ਸਕਦਾ, ਉਹਦੇ ਵਿੱਚ ਵੀ ਮਸਾਮ ਹੈ। ਇਸ ਵਾਸਤੇ ਜਿਹੜੇ ਸਥੂਲ ਪਦਾਰਥ ਹੈ ਨਾ, ਇਹ ਸੂਕਸ਼ਮ ਪਦਾਰਥ ਦਾ ਅਵਰੋਧ ਨਹੀਂ ਕਰ ਸਕਦੇ। ਸਾਨੂੰ ਇਹੀ ਬ੍ਰਾਂਤੀ ਹੋ ਜਾਂਦੀ ਆ, ਆਹ ਵਾਲਾ ਜਿਹੜਾ ਆਕਾਸ਼ ਹੈ ਨਾ, ਆਪਾਂ ਘੜਾ ਬਾਹਰ ਲੈ ਗਏ, ਇਹ ਵਾਲਾ ਆਕਾਸ਼ ਉੱਥੇ ਚਲਾ ਗਿਆ। ਹੁਣ ਜਦੋਂ ਬੰਦਾ ਮਰਦਾ, ਮੁਕਤ ਨਹੀਂ ਹੋਇਆ ਕੋਈ ਜਿਹੜਾ, ਤੇ ਜਦੋਂ ਉਹ ਨਰਕ ਸਵਰਗ ਜਾਏਗਾ ਤੇ ਕੀ ਜਾਏਗਾ? ਸਰੀਰ ਤੇ ਇੱਥੇ ਹੋ ਗਿਆ ਪਸ਼ਮੀ ਭੂਤ, ਤੇ ਕੀ ਜਾਏਗਾ ਫਿਰ? ਸੂਕਸ਼ਮ ਸਰੀਰ ਜਾਏਗਾ 17 ਤੱਤਾਂ ਦਾ, ਕਿਹੜਾ? 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਔਰ 5 ਪ੍ਰਾਣ। ਕਿਤਨੇ ਹੋ ਗਏ? 15 ਔਰ 2 ਮਨ ਬੁੱਧੀ। ਇਹ 17 ਤੱਤ ਦਾ ਜਿਹੜਾ ਸੂਕਸ਼ਮ ਸਰੀਰ ਹੈ ਇਹ ਜਾਏਗਾ, ਤੇ ਜਾਏਗਾ ਕਿੱਦਾਂ? ਪ੍ਰਾਣਾਂ ਦੀ ਸਵਾਰੀ ਤੇ ਕਿਰਿਆਸ਼ੀਲ ਕੌਣ ਆ? ਨਿਤ ਕਿਰਿਆ ਕਰਨ ਵਾਲੀ ਕਿਹੜੀ ਚੀਜ਼ ਹੈ? ਜਦੋਂ ਬੰਦਾ ਸੌ ਵੀ ਜਾਂਦਾ ਤਾਂ ਵੀ ਚੱਲਦੇ ਆ, ਉਹ ਕਿਹੜੀ ਚੀਜ਼ ਹੈ? ਪ੍ਰਾਣ। ਪ੍ਰਾਣਾਂ ਦੀ ਸਵਾਰੀ ਤੇ ਜਾਏਗਾ, ਤੇ ਫਿਰ ਜਿੱਥੇ ਜਾਏਗਾ, ਹੁਣ ਇੱਥੋਂ ਲੈ ਕਰਕੇ ਉਹ ਪਿੰਡੋਂ ਲੈ ਕਰ ਇੱਥੇ ਤੱਕ ਤਾਰ ਆ, ਜਿੱਥੇ ਮਰਜ਼ੀ ਬਲਬ ਲਾ ਦਿਓ ਚਲੇਗਾ, ਉਹਦਾ ਹੋਲਡਰ ਹੋਏ ਤਾਰ ਹੋਏ ਜਿੱਥੇ ਮਰਜ਼ੀ ਲਾ ਕੇ ਚਲੇਗਾ। ਇਹਦਾ ਅਰਥ ਕੀ ਹੋਇਆ? ਵੀ ਬਿਜਲੀ ਸਾਰੀ ਤਾਰ ਵਿੱਚ ਹੈ ਪਿੰਡੋਂ ਲੈ ਕੇ ਇੱਥੇ ਤੱਕ। ਇਵੇਂ ਹੀ ਆਤਮਾ, ਆਤਮਾ ਸਰਵੱਤਰ ਵਿਆਪਕ ਹੈ, ਜਿੱਥੇ ਜਾਏਗਾ ਸੂਕਸ਼ਮ ਸਰੀਰ, ਆਤਮਾ ਤਾਂ ਉੱਥੇ ਪਹਿਲਾਂ ਹੀ ਹੈ, ਉਹਨੂੰ ਪ੍ਰਕਾਸ਼ਿਤ ਕਰ ਦੇਗੀ, ਸੱਤਾ ਸਫੁਰਤੀ ਦੇ ਦੇਗੀ। ਆਤਮਾ ਦਾ ਇਸ ਵਕਤ ਉਹਦਾ ਨਿਸ਼ਕਿਰਿਆ, ਉਹ ਤੇ ਕਿਤੇ ਆਉਣਾ ਜਾਣਾ ਹੈ ਨਹੀਂ ਉਹਦਾ, ਆਤਮਾ ਤੂੰ ਨਿਸ਼ਕਿਰਿਆ ਹੈ, ਉਹਦਾ ਤੇ ਆਉਣਾ ਜਾਣਾ ਕਿਤੇ ਹੈ ਨਹੀਂ। ਤੇ ਫਿਰ ਜਾਂਦਾ ਕੌਣ ਹੈ? ਸੂਕਸ਼ਮ ਸਰੀਰ, ਤੇ ਸੂਕਸ਼ਮ ਸਰੀਰ ਜਾਏਗਾ, ਆਤਮਾ ਇਹੀ ਜਾਏਗੀ। ਕਹਿੰਦੇ ਨੀ ਆਤਮਾ ਤੇ ਸਰਵੱਤਰ ਵਿਆਪ ਹੋ ਗਿਆ, ਉੱਥੋਂ ਪ੍ਰਕਾਸ਼ਿਤ ਕਰ ਦੇਗੀ ਉਹਦਾ ਕੀ?
ਹਾਂ,
ਤੇ ਫਿਰ ਜਿਹੜੇ ਪਿਛਲੇ ਜਨਮ ਦੇ ਸੰਸਕਾਰ ਹੈ ਉਹ ਬੁੱਧੀ 'ਚ ਬਣੇ ਰਹਿੰਦੇ ਆ, ਉਸੇ ਉਸੇ ਹਿਸਾਬ ਨਾਲ ਉਹਨੂੰ ਸੱਤਾ ਦੇ ਦਿੰਦੀ ਆ, ਉਹ ਫਿਰ ਉਸੇ ਹਿਸਾਬ ਨਾਲ ਕੰਮ ਕਰੀ ਜਾਂਦੇ ਆ। ਕਈ ਪ੍ਰਕਾਰ 'ਚ ਮੈਮਰੀ ਕਾਰਡ 'ਚ, ਮੋਬਾਈਲ 'ਚ ਮੈਮਰੀ ਕਾਰਡ ਆ, ਉਹ 'ਚ ਸਭ ਰਿਕਾਰਡਿੰਗ ਹੈ, ਜਦੋਂ ਲਾਓਗੇ ਜਿੱਥੋਂ ਮਰਜ਼ੀ ਸੁਣ ਲਓ। ਧਰਮਰਾਜ ਨੇ ਥੋੜ੍ਹੀ ਪੁੱਛਣਾ ਉਹ ਤੂੰ ਕੀ ਕੀਤਾ ਹੋਏ ਉੱਥੇ ਜਾ ਕੇ, ਨਹੀਂ ਜੀ ਮੈਂ ਨਹੀਂ ਕੀਤਾ, ਇੱਦਾਂ ਥੋੜ੍ਹੀ ਹੋਊਗਾ। ਉਹਨਾਂ ਦੇ ਜਿਹੜੀ ਜਿੱਦਾਂ ਰੀਲ ਨਹੀਂ ਕੱਢ ਕੇ ਦੇਖ ਲੈਂਦੇ, ਇੱਦਾਂ ਸਾਰੀ ਮੈਮਰੀ ਕੱਢ ਕੇ ਦੇਖ ਲੈਣੀ ਹੈ, ਉਹਨੂੰ ਵੀ ਦਿਖਾ ਦੇਣੀ, ਆਹ ਦੇਖ ਲੈ ਤੇਰੇ ਕੰਮ ਕੰਮ, ਆਹ ਹੀ ਤੇਰੇ ਪੁੰਨ ਕਰਮ, ਆਹ ਹੀ ਤੇਰੇ ਪਾਪ ਕਰਮ, ਕਿੱਧਰ ਨੂੰ ਜਾਣਾ ਪਹਿਲਾਂ? ਰੋਜ਼ ਦੀ ਰੋਜ਼ ਹੋ ਰਹੀ ਹੈ, ਇੱਥੋਂ ਕਿਹੜਾ ਮੁੱਕਰ ਸਕਦਾ? ਹੁਣ ਤੁਸੀਂ ਮੈਨੂੰ 1000 ਰੁਪਇਆ 1,00,000 ਰੁਪਇਆ ਦਿੱਤਾ ਹੋਵੇ, ਉਹ ਮੂਵੀ ਬਣ ਰਹੀ ਹੋਵੇ, ਕਿਸੇ ਨੂੰ ਦਿੱਤਾ ਹੋਵੇ, ਮੂਵੀ ਬਣ ਰਹੀ ਹੋਵੇ, ਦੇਵੀ ਦੇ ਆ ਲੈ ਭਰਾਵਾ ਇੰਨੇ ਜਣਿਆਂ ਨੂੰ ਵਾਪਸ ਕਰ ਦੇ, ਉਹ ਮੁੱਕਰ ਸਕਦਾ? ਫਿਰ ਜੋ ਕਹਿ ਹੁਣ ਮੈਂ ਮੁੱਕਰ ਜਾਊਂਗਾ ਤੇ ਕੀ ਕਹੂੰਗਾ? ਤੇਰੀ ਮੇਰੇ ਪਾਸ ਰਿਕਾਰਡਿੰਗ ਹੈ, ਮੈਂ ਕਚਹਿਰੀ 'ਚ ਲੈ ਕੇ ਦਿਖਾ ਦੂੰਗਾ, ਹੈ ਨਾ, ਕਿੱਧਰ ਮੁੱਕਰ ਜੂ? ਬਸ ਇਹੀ ਹਾਲ ਸਾਡਾ ਜੇ, ਇਹੀ ਹਾਲ ਜੀਵ ਦੀ, ਸਾਰੀ ਰਿਕਾਰਡਿੰਗ ਹੋ ਰਹੀ ਆ। ਧਰਮਰਾਜ ਦੇ ਜੋ ਦਰਬਾਰ 'ਚ ਜਾਣਾ, ਉਹਨਾਂ ਸਹੁਰੀ ਖੋਲ੍ਹ ਕੇ ਰਿਕਾਰਡਿੰਗ ਦਿਖਾ ਦੇਣੀ, ਆ ਚੱਕ ਵੀ ਆਹ ਸੀ ਤੇਰੇ ਤੇਰੇ ਕਰਮ, ਤੇ ਆਪਣੇ ਕਰਮ ਦੇਖ ਲੈ, ਬਸ ਉਸ ਹਿਸਾਬ ਨਾਲ ਭੁਗਤਣੇ ਪੈਣਗੇ। ਜਦੋਂ ਭੁਗਤੇ ਜਾਣਗੇ ਫਿਰ ਉਹ ਫਿਰ ਵੀ ਉਹੀ ਗੱਲ, ਜਦੋਂ ਭੁਗਤੇ ਜਾਣਗੇ ਫਿਰ ਵੀ ਜਿਹੜੇ ਜ਼ਿਆਦਾ ਕਰਮ ਹੋਣਗੇ ਨਾ, ਜਿਹੜੇ ਪੁੰਨ ਜ਼ਿਆਦਾ ਹੈ ਜਾਂ ਪਾਪ ਜ਼ਿਆਦਾ ਹੈ, ਪਾਪ ਜ਼ਿਆਦਾ ਹੋਣਗੇ ਤੇ ਇੱਥੇ ਆ ਕੇ ਫਿਰ ਪਾਪ ਕਰੇਗਾ, ਤਾਂ ਸੰਸਕਾਰ ਫਿਰ ਬਣੇ ਹੋਏ ਆ। ਜੇ ਪੁੰਨ ਕਰਮ ਜ਼ਿਆਦਾ ਹੋਣਗੇ ਤਾਂ ਉਹ ਉੱਥੋਂ ਸਵਰਗ 'ਚੋਂ ਆ ਕੇ ਫਿਰ ਇੱਥੇ ਆ ਕੇ ਪੁੰਨ ਕਰੇਗਾ, ਕਿਉਂ? ਪੁੰਨ ਕਰਮ ਦੇ ਸੰਸਕਾਰ ਜ਼ਿਆਦਾ ਹੈ, ਉਹਨੂੰ ਫਿਰ ਉਸੇ ਕੰਮ 'ਚ ਲਾਉਣਗੇ। ਦੇਖ ਲਓ ਹੁਣ ਕੀ ਕਰਨਾ। ਚਲੋ ਕਿਹੜਾ ਸਲੋਕ ਚੱਲੇਗਾ ਨਾ? ਅਸੰਗ ਸਰੂਪ ਕੁਟਸਥਕਾ ਬੁੱਧੀ ਦੁਆਰਾ ਅਵਸ਼ੇਦ ਮਾਤਰ ਸੇ ਜੀਵ ਭਾਵ ਨਹੀਂ ਬਣ ਸਕਦਾ, ਜਦਿ ਬਣਤਾ ਹੋਵੇ ਤੋ ਵਹਿ ਜੀਵ ਭਾਵ ਘਟਾ ਦੀ ਅਵਸ਼ੇਦਕ ਮਾਤਰ ਸੇ ਘਟਾ ਦੀ ਅਵਸ਼ਿੰਨ ਚੇਤਨ ਕੋ ਵੀ ਪ੍ਰਾਪਤ ਹੋਗਾ। ਇਸ ਆਸ਼ਾ ਇਸੇ ਉੱਤਰ ਕਹਿਤੇ ਹੈ। ਸ਼ਿਣਵਤ ਸੰਗ ਪਰਿਛੇਦ ਮਾਤਰ ਮਾਤਰਾ ਜੀਵੋ ਬਵੇ ਨਹੀਂ ਅਨਥਾ ਅਨਥਾ ਘਟ ਕੁੰਡਿਆ ਦੇਈ ਰਵਸ਼ਿੰਨਸਿਆ ਜੀਵਤਾ। ਸ਼੍ਰੀਨੂੰ श्रीनु मैंने सुन सावधान सुनो समाधान सुनो दा की है असंग परिच्छेदे मात्रात कुटस्थ असंग आत्मा बुद्धि रूप परिच्छेद मात्र से जीवा ना ही भवेत जीव नहीं बन सकता। पृथक करने वाला पृथक अलग करने वाला अलग करने वाला परिच्छेद माने अलग करने वाला। जैसे एक कमरा नहीं है कमरे ने की किया है महाकाश दे नाल मठाकाश नु अलग करके दिखा रहा है अन्यथा नहीं तो परिच्छेदक मात्र से बन सकता होवे तो घाट कुंड्य जई ही घाट तथा दीवाल आदि से अवशेदन जीवता अवशिन्न चेतन भी जीव रूप बन जाएगा। अंदाजे खाली एदा ही अवशेद मात्र से बनता हो जड़ा दीवाल स्थित चेतन है उदे विच भी उत्थे नहीं कुटस्थ है ब्रह्म चेतन है शुद्ध चेतन है तो भी जीव बन जाए फिर वह क्यों जीव बनता क्योंकि वह दीवार दे विच प्रतिबिंब ग्रहण करने की शक्ति नहीं है। अंतकरण अंतकरण जेड़ा है उस की है उदे च प्रतिबिंब ग्रहण करने की समर्था है और दीवार विच समर्था नहीं है इसलिए जेड़ा अंतकरण अवशिन्न चेतन वह जीव है अंत दीवार अवशिन्न चेतन जीव नहीं है ये समान चेतन सब में है सारे जीव जीव बन जाए फिर आ कमरा भी जीव बन जाए घड़ा भी जीव बन जाए ब्रह्म चेतन तो भी है शुद्ध ब्रह्म। पूर्वार्थ से बुद्धि में अवशिन्न चेतन जीव बन सकता है किंतु घाटा कुंडे आदि से अवशिन्न जीव नहीं बन सकता क्योंकि बुद्धि स्वच्छ है और कुंडे आदि स्वच्छ नहीं। इस प्रकार बुद्धि और कुंडे आदि की विषमता की आशंका करके उत्तर अर्थ से इसका समाधान करते हैं। कुंडे मैंने दीवार की स्वच्छता परिच्छेद का प्रयोजक अर्थात कारण नहीं स्वच्छ जड़ा है ना कुंड्या सादृश्यम बुद्धि स्वच्छत्वादि चेत था अस्तु नाम प्रसिद्धे किम स्यान छा चेना भवेत तव। बुद्धि स्वच्छत्वात बुद्धि निर्मल होने से कुंड्या सादृश ना दीवाल के समान नहीं बुद्धि जड़ी स्वच्छ है दीवाल स्वच्छ नहीं है ना काची भी इतना शुद्ध सुखनी चाहे आती ना पंक्ति काची भीत ना शुद्ध दीवार जी कच्ची दीवार है धो लगो तो शुद्ध कर देना धोलिया धोलिया दीवार समाप्त हो जाएगी शुद्ध नहीं होगी क्योंकि मिट्टी से ओद मिट्टी ओत पोत है धोद्या निकली जाऊगी दीवार समाप्त होगी शुद्ध नहीं होने वाली। अस्वच्छ होने से घट अथवा दीवार आदि में अवशिन्न चेतन जीव नहीं बन सकता इति चेत यदि ऐसा कहो तो कहते हो तो तथा अस्तु नाम बुद्धि में स्वच्छता और घट आदि में अस्वच्छता बेशक हो गए परिच्छेदे स्वच्छेन परंतु प्रच्छेद प्रच्छेदन करने से में स्वच्छता से तब किम भवेत तुम्हारा क्या प्रयोजन सिद्ध होता है। अंदाज जड़ा दीवार है वो स्वच्छ नहीं है बुद्धि स्वच्छ है और बुद्धि दे विच प्रतिबिंब आ जाएगा उदे विच प्रतिबिंब नहीं आ सकता इस वास्ते बुद्धि अवशिन्न चेतन नु जीव नहीं कह सकते और दीवाल अवशिन्न चेतन नु जीव नहीं कह सकते बुद्धि अवशिन्न चेतन जिहड़ा है उन्हों जीव कह सकते क्यों बुद्धि दे विच प्रतिबिंब ग्रहण करने की शक्ति है दीवार विच नहीं है बुद्धि स्वच्छ है दीवार स्वच्छ नहीं है। शीशे च प्रतिबिंब देखो शीशा कितों बनया पृथ्वी तक ਤੁਸੀਂ ਦੇਖਿਆ ਹੋਊਗਾ ਕੋਈ ਸ਼ੀਸ਼ੇ ਐਸੇ ਹੁੰਦੇ ਢੱਕਣ ਵਾਲੇ ਵੀ ਸ਼ੀਸ਼ੇ ਹੁੰਦੇ ਆ, ਉਹਨਾਂ ਦਾ ਢੱਕਣ ਵੀ ਨਹੀਂ ਹੁੰਦਾ, ਉਹ ਢੱਕਣ ਖੋਲੋ ਤੇ ਦੇਖ ਲਓ ਫਿਰ ਬੰਦ ਕਰਕੇ ਰੱਖ ਲਓ, ਕਈ ਐਸੇ ਸ਼ੀਸ਼ੇ ਹੁੰਦੇ ਆ। ਢੱਕਣ ਜਿਹੜਾ ਹੈ ਉਹ ਵੀ ਪ੍ਰਿਥਵੀ ਤੱਤ ਦਾ, ਸ਼ੀਸ਼ਾ ਵੀ ਪ੍ਰਿਥਵੀ ਤੱਤ ਦਾ, ਪਰ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਗ੍ਰਹਿਣ ਕਰਨ ਦੀ ਸ਼ਕਤੀ ਹੈ, ਉਹ ਢੱਕਣ ਦੇ ਵਿੱਚ ਨਹੀਂ ਹੈ, ਦੋਨੋਂ ਪ੍ਰਿਥਵੀ ਤੱਤ ਹੈ। ਪੰਚਭੌਤ ਕੀ ਹੈ? ਪ੍ਰਿਥਵੀ ਤੱਤ ਹੀ ਹੈ। ਟਾਈਮ ਤਾਂ ਹੋ ਗਿਆ, ਬਸ ਕਰੇਂਗੇ।